ਸ਼ਲੋਕ ਮਹੱਲਾ ਤੀਜਾ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸ਼ਹਿ ਰਤੇ ਆਪਣੇ, ਤਿੰਨ ਤਨ ਲੋਭ ਰਤ ਨਾ ਹੋਏ।
ਤਨ ਕੀ ਰੇ ਤਾਂ ਰਤ ਨਹੀਂ ਨਿਕਲਣੀ ਚਾਹੀਦੀ। ਇਹ ਤਨ ਨੂੰ ਸੁਕਾ ਲਵੇ, ਇਹ ਕਰ ਲਵੇ, ਉਹ ਕਰ ਲਵੇ। ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜਾ ਸਾਰਾ ਸਰੀਰ ਹੈ ਇਹ ਰਤ ਤੋਂ ਬਿਨਾਂ ਬਣਿਆ ਹੋਇਆ, ਬਣੇ ਨਹੀਂ ਸਕਦਾ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਰਤ ਬਿਨ ਤਨ ਬਣ ਕੇ ਨਹੀਂ ਜਾਂਦਾ। ਜੇ ਬਣਿਆ ਹੋਇਆ ਰਤ ਦਾ ਜੋ ਰਤ ਨਿਕਲੂ ਹੋਏਗੀ, ਨਿਕਲੂਗੀ, ਨਿਕਲਦੀ ਰਹੂਗੀ, ਜਾਂ ਨਿਕਲਣੀ ਰਤ ਬੰਦ ਹੋਊਗੀ, ਡੈਡ ਹੋ ਜਾਊਗਾ। ਇਹ ਫਿਰ ਮੂਰਖਾਂ ਵਾਲੀ ਗੱਲ ਨਾ ਕਰੋ, ਅਕਲ ਦੀ ਗੱਲ ਕਰੋ। ਭਗਤੀ ਅਕਲ ਦੀ ਗੱਲ ਹੈ, ਮੂਰਖਾਂ ਵੱਲ ਮੂਰਖਾਂ ਵਾਲੇ ਪਾਸੇ ਨੂੰ ਨਹੀਂ ਜਾ ਰਹੀ ਹੈ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਈ। ਜੋ ਸਹਿ ਰਤੇ ਆਪਣੇ, ਤਿੰਨ ਤਨ ਲੋਭ ਰਤ ਨਾ ਹੋਈ। ਅਸਲ ਚ ਲੋਭ ਨੂੰ ਰਤ ਮੰਨੇ ਉਹ ਨਹੀਂ ਚਾਹੀਦਾ, ਸਰੀਰ ਦਾ ਰਤ ਚਾਹੀਦਾ। ਜਿਹੜਾ ਲੋਭ ਰਤ ਹੈ ਉਹ ਨਹੀਂ ਚਾਹੀਦਾ, ਉਹ ਦੂਜਿਆਂ ਦਾ ਖੂਨ ਨਹੀਂ ਚੂਸਣਾ ਚਾਹੀਦਾ। ਆਪਣੇ ਸਰੀਰ ਦੇ ਖੂਨ ਬਿਨਾਂ ਤਾਂ ਸਰੀਰ ਬਚਣਾ ਹੀ ਨਹੀਂ, ਸਰੀਰ ਚੱਲਣਾ ਹੀ ਨਹੀਂ, ਸਰੀਰ ਜਿੰਦਾ ਹੀ ਨਹੀਂ ਰਹਿ ਸਕਣਾ।
ਉਹ ਵਿਦੇਹੀ ਦੀ ਗੱਲ ਕਰ ਰਹੇ ਔਰ ਦੇਹੀ ਦੀ ਕਰ ਰਹੇ, ਇਹ ਨਹੀਂ ਸਮਝਾ ਰਹੇ।
ਉਹ ਫਿਰ ਐਨ ਪੰਡਤ ਨੇ ਬਾਟ ਪਾਟ ਕੇ ਦੂਏ ਸਰੀਰ ਤੇ ਲੈ ਆਂਦਾ ਨਾ, ਸਭ ਕੁਝ ਬਾਹਰ ਲੈ ਤੇ ਹੀ।
ਠੀਕ ਹੈ ਜੀ। ਨਾਲੇ ਇੱਥੇ ਜਿਹੜਾ ਆਖਦੇ ਆ ਨਾ ਜੀ ਸ਼ਬਦ ਤਨ, ਇਹ ਇੱਕ ਜਗ੍ਹਾ ਤਾਂ ਟਿੱਪੀ ਲਾਤੀ ਇਹਨਾਂ ਨੇ, ਬਾਕੀ ਜਗ੍ਹਾ ਬਿਨਾਂ ਟਿੱਪੀ ਤੋਂ ਹੀ ਲਿਖਿਆ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਇੱਥੇ ਟਿੱਪੀ ਹੈ, ਬਾਕੀ ਜਗ੍ਹਾ ਜਿੱਥੇ ਰਤ ਤਨ ਆਉਂਦਾ ਉੱਥੇ ਬਿਨਾਂ ਟਿੱਪੀ ਤੋਂ ਲਿਖਿਆ ਜੀ।
ਤਨ ਨੂੰ ਤਾਂ ਟਿੱਪੀ ਹੋਏ ਨਹੀਂ ਸਕਦੀ, ਇਹ ਤਾਂ ਵੈਸੇ ਹੀ ਗਲਤ ਹੈ। ਤਨ ਚਾਹੇ ਇੱਕ ਵਚਨ ਹੋਵੇ ਚਾਹੇ ਬਹੁ ਵਚਨ ਹੋਵੇ, ਟਿੱਪੀ ਦਾ ਮਤਲਬ ਹੀ ਨਹੀਂ ਰਹਿ ਗਿਆ।
ਠੀਕ ਹੈ, ਫਿਰ ਇਹ ਛਾਪੇ ਦੀ ਇੱਥੇ ਇਹ ਵੀ ਗਲਤੀ ਹੈ ਜੀ।
ਆਹੋ, ਇਹਨਾਂ ਵਿਦਵਾਨਾਂ ਦੀ ਮੂਰਖਤਾਈਆਂ ਨੇ, ਛਾਪੇ ਦੀ ਗਲਤੀ ਕਾਹਨੂੰ ਹੈ? ਛਾਪੇ ਨੇ ਕਿਹੜਾ ਆਪੇ ਛਾਪਦਾ? ਇਹ ਮੂਰਖ ਨੇ ਟਿੱਪੀ ਲਾਈ ਹੋਊ ਤਾਂ ਹੀ ਛਪੀ ਹੈ। ਹਾਂਜੀ।
ਭੈ ਪਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ।
ਜੇ ਡਰ ਹੋਵੇ ਨਾ, ਡਰ ਅੰਦਰ ਭੈ ਪੈ ਜਾਵੇ, ਤਨ ਖੀਣ ਹੋਏ, ਆ ਜਿਹੜਾ ਤਨ ਹੈ ਨਾ ਇਹਦਾ ਅੰਦਰਲਾ ਹਾਥੀ ਮਨ ਤੋਂ ਮੈਲ ਹੋ ਰਹੇ ਹੋ, ਇਹ ਕੀਣ ਹੋ ਜਾਂਦਾ, ਆਪੇ ਖੁਰ ਜਾਂਦਾ ਹੈ, ਧੂੜ ਬਣ ਜਾਂਦਾ। ਲੋਭ ਰਤ ਵਿੱਚੋਂ ਜਾਏ, ਲੋਭ ਰਤ ਆਪੇ ਨਿਕਲ ਜਾਂਦੀ ਹੈ ਵਿੱਚੋਂ। ਇਹ ਤਾਂ ਹਾਥੀ ਆ, ਹਾਥੀ ਤਾਂ ਲੋਭ ਰਤ ਹੋਊਏ। ਇਹ ਛੋਟਾ ਹੋ ਜਾਵੇ, ਨਿਵੇਂ ਸੁਗੋਰਾ ਹੋਏ, ਸਿਖਾਉਣਾ ਮਨ ਨੂੰ ਹੈ। ਮਨ ਦੇ ਵਿੱਚ ਜਿਹੜੇ ਰਾਸ ਖਾਸ ਨੇ ਇਹ ਸਿਖਾਉਣੇ ਨੇ ਪਰਮੇਸ਼ਰ ਦੇ ਪੈ ਚ ਰਹਿ ਕੇ। ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਜਿਵੇਂ ਬੈਸੰਤਰ ਅੱਗ ਦੇ ਵਿੱਚ ਧਾਤੂ ਕੋਈ ਵੀ ਪਾ ਦਈਏ, ਉਹ ਸ਼ੁੱਧ ਹੋ ਜਾਂਦੀ ਹੈ, ਪਿਘਲ ਕੇ ਇੱਕ ਧਾਤ ਵੱਖਰੀ ਦੂਜੀ ਵੱਖਰੀ ਅੱਡੋ ਅੱਡ ਹੋ ਜਾਂਦੀਆਂ ਨੇ। ਇਸੇ ਤਰੀਕੇ ਨਾਲ ਹਰ ਕਾ ਜਿਹੜਾ ਭਉ ਹੈ, ਦੁਰਮਤ ਨੂੰ ਮਨ ਤੋਂ ਅੱਡ ਕਰ ਮੈਲ ਨੂੰ ਗਵਾ ਦਿੰਦਾ, ਵੱਖਰੀ ਕਰ ਦਿੰਦਾ, ਸਾੜ ਦਿੰਦਾ ਇਹਨੂੰ ਦੁਰਮਤ ਦੀ ਮੈਲ।
ਤੇ ਦੁਰਮਤ ਇਹ ਸਭ ਤੋਂ ਪਹਿਲਾ ਔਗਣ ਹੈ ਜੀ।
ਗੁਰਮਤ ਨੇ ਪਹਿਲਾਂ ਦੁਰਮਤ ਨੂੰ ਮਾਰਨਾ। ਜਿਹਨਾਂ ਜੇ ਦੁਰਮਤ ਨਹੀਂ ਮਰਦੀ, ਉਹਨਾਂ ਜੇ ਭਗਤੀ ਸ਼ੁਰੂ ਹੀ ਨਹੀਂ ਹੋ ਸਕਦੀ। ਬਕਾਰਾਂ ਦੀ ਮਾਂ ਦਾ ਦੁਰਮਤ ਹੈ।
ਤਾਂ ਇੱਕ ਮਰੰਤੇ ਵਾਲੀ ਗੱਲ, ਇੱਕ ਸਭ ਤੋਂ ਪਹਿਲਾਂ ਦੁਰਮਤ ਮਰਨੀ ਚਾਹੀਦੀ ਹੈ ਜੀ।
ਬਿਲਕੁਲ ਇਹੀ ਮਰੂ, ਗੁਰਮਤ ਨੇ ਦੁਰਮਤ ਨੂੰ ਮਾਰਨਾ ਪਹਿਲਾਂ। ਹਾਂਜੀ।
ਨਾਨਕ ਤੇ ਜਨ ਸੋਹਣੇ, ਜੋ ਰਤੇ ਹਰ ਰੰਗ ਲਾਏ।
ਨਾਨਕ ਕਹਿੰਦਾ ਉਹੀ ਜਨ ਸੋਹਣੇ ਨੇ ਜਿਨ੍ਹਾਂ ਨੂੰ ਹਰ ਰੰਗ ਲੱਗ ਗਿਆ, ਹਰ ਰੰਗ ਚੜ ਗਿਆ, ਹਰ ਰੰਗ ਨਾ ਰੰਗੇ ਗਏ। ਨਾਨਕ ਤੇ ਜਨ ਸੋਹਣੇ, ਜੋ ਰਤੇ ਹਰ ਰੰਗ ਲਾਏ, ਜਿਨ੍ਹਾਂ ਨੇ ਆਪਣੇ ਆਪ ਨੂੰ ਹਰ ਦੇ ਰੰਗ ਵਿੱਚ ਰੰਗ ਲਿਆ, ਉਹ ਜਨ ਸੋਹਣੇ ਨੇ।
ਉਹਨਾਂ ਚ ਲੋਭ ਰਤ ਜਿਹੜਾ ਹੈ ਉਹ ਖੀਣ ਹੋ ਗਿਆ ਹੈ ਜੀ।
ਜਾਂ ਹਰ ਦਾ ਰੰਗ ਚੜ ਗਿਆ, ਉਹ ਤੇ ਕਿੱਥੇ ਰਹਿ ਗਿਆ?
ਠੀਕ ਹੈ। ਤਾਂ ਇਹ ਜਿਸ ਤਰ੍ਹਾਂ ਮੈਨੂੰ ਲੱਗਦਾ ਇਸਲਾਮ ਵਾਲਿਆਂ ਕੋਲ ਵੀ ਇਹ ਗੱਲ ਅੱਧੀ ਹੈ, ਉਹ ਜਦੋਂ ਕਿਸੇ ਵੀ ਜਾਨਵਰ ਦਾ ਫੜ ਕੇ ਹਲਾਲ ਕਰਦੇ ਆ, ਦੱਸਿਆ ਤਾਂ ਸੀ ਕਿ ਆਪਣੇ ਮਨ ਨੂੰ ਹਲਾਲ ਕਰਕੇ ਇਹਦਾ ਲੋਭ ਰਤ ਕੱਢਣਾ। ਉਹ ਕਾਲੇ ਰੰਗ ਦਾ ਤਾਂ ਠੀਕ ਹੈ, ਮਨ ਕਾਲਾ ਹੀ ਹੈ, ਉਹ ਕਾਲੇ ਰੰਗ ਦੇ ਬੱਕਰੇ ਦਾ ਕੱਢਦੇ ਆ। ਉਹਨਾਂ ਨੂੰ ਮੈਨੂੰ ਲੱਗਦਾ ਗੱਲ ਅੱਧੀ ਕਿ ਸਮਝ ਆਈ, ਅੱਧੀ ਕਿ ਨਹੀਂ।
ਆਹੋ, ਊਂਟ ਭੂਰੇ ਰੰਗ ਦਾ ਹੁੰਦਾ, ਉਹਦਾ ਵੀ ਕੱਢ ਦਿੰਦੇ ਨੇ ਉਹ।
ਠੀਕ ਹੈ। ਔਰ ਇਸ ਸ਼ਲੋਕ ਨਾਲ, ਭਗਤ ਫਰੀਦ ਜੀ ਦੇ ਸ਼ਲੋਕ ਨਾਲ, ਆਹ ਸ਼ਲੋਕ ਦੁਬਾਰਾ ਆਉਂਦਾ ਗੁਰਬਾਣੀ ਚ ਫੇਰ ਦੁਬਾਰਾ।
ਉਹਨਾਂ ਨੂੰ ਕਿਹਾ ਹੋਇਆ ਨਾ, ਹਲਾਲ ਹੋਏ, ਹਲਾਲ ਲੱਗੇ ਹੱਕ ਜਾਏ, ਨਾਨਕ ਦਰ ਦੀ ਦਾਰ ਸਮਾਏ। ਉਹ ਤਾਂ ਦੱਸਿਆ ਨਾ ਸੱਚ ਕੀ ਕਾਤੀ ਸੱਚ ਸਭ ਘਾਰ ਘੜ ਦਿੱਤੇ ਸਕੀ ਅਪਰ ਅਪਾਰ ਸ਼ਬਦ ਆਸਾਨ ਲਖਾਈ ਲਾਏ ਗੁਣ ਕੇ ਠੇਕੇ ਵਿੱਚ ਸਮਾਏ ਇਸ ਕਾ ਕੁੱਠਾ ਹੋਵੇ ਸੇਖ ਇਹ ਸੇਖ ਤੂੰ ਉਹਦਾ ਕੁੱਠਾ ਆਪ ਹੋਵੇਂ ਆਪਣੇ ਮਨ ਨੂੰ ਉਹਦੇ ਨਾਲ ਹਲਾਲ ਕਰੇ ਲੋਹੂ ਲੱਭ ਨਕੱਥਾ ਦੇਖ ਫੇਰ ਦੇਖ ਲੋਹੂ ਲੋਭ ਲੱਤ ਬਾਹਰ ਨਿਕਲਦੀ ਹੈ ਹੋਏ ਹਲਾਲ ਲੱਗਾ ਹੱਕ ਜਾਏ ਦਰਦੀ ਦਾਰ ਸਮਾਏ ਪੂਰੀ ਪੌੜੀ ਉਹਦੇ ਤੇ ਲਿਖੀ ਹੋਈ
ਠੀਕ ਹੈ ਉਹ ਇਸੇ ਭਾਵ ਚ ਲਿਖੀ ਹੈ ਕਿ ਮਨ ਜਿਹੜਾ ਹੈ ਇਹਨੂੰ ਹਲਾਲ ਕਰਨਾ ਹੈ ਕਿਸੇ ਬਾਹਰ ਕਿਸੇ ਜਾਨਵਰ ਨੂੰ ਨਹੀਂ
ਜਾਣਦੇ ਉਹ ਵੀ ਸੀ ਉਹਨਾਂ ਨੇ ਵੀ ਟਕਵਾਂਜੇ ਹੋਰੇ ਤਰ੍ਹਾਂ ਦਾ ਬਣਾ ਲਿਆ ਬਚਣ ਵਾਸਤੇ
ਠੀਕ ਹੈ ਜੀ
ਹਾਂਜੀ
ਮਹੱਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸ਼ਿੰਗਾਰ ਗੁਰ ਕੇ ਸ਼ਬਦ ਕਮਲ ਵਿਗਸਿਆ ਤਾਂ ਸੌਂਪਿਆ ਭਗਤੀ ਭੰਡਾਰ
ਰਾਮ ਕਲੀ ਕੀ ਹੁੰਦੀ ਹੈ ਬੁੱਲ ਤੋਂ ਪਹਿਲਾਂ ਕਲੀ ਹੁੰਦੀ ਹੈ ਮਨ ਜਿਹੜਾ ਕਲੀ ਵਾਂਗੂ ਸੀ ਜਾਂ ਖਿੜਿਆ ਰਾਮ ਦੀ ਸ਼ਕਤੀ ਨਾਲ ਵਿੱਚੋਂ ਰਾਮ ਮਨ ਵਿਕਸਿਆ ਮਨ ਖਿੜ ਗਿਆ ਹਰਿਆ ਬਾਗ ਰਾਮ ਕਲੀ ਹੋ ਗਈ ਉਹ ਮਨ ਵਿਕਸਿਆ ਰਾਮ ਮਨ ਵਸਿਆ ਰਾਮ ਮਨ ਦੇ ਵਿੱਚ ਵਸ ਗਿਆ ਮਨ ਖਿੜ ਗਿਆ ਤਾਂ ਬਣਿਆ ਸ਼ਿੰਗਾਰ ਖਿੜਿਆ ਹੋਇਆ ਫੁੱਲ ਹੀ ਸੋਹਣਾ ਲੱਗਦਾ ਖਿੜਿਆ ਹੋਇਆ ਫੁੱਲ ਸ਼ਿੰਗਾਰ ਸ਼ਿੰਗਾਰ 'ਚ ਖਿੜਿਆ ਹੋਇਆ ਫੁੱਲ ਫਾਇਦਾ ਹੁੰਦਾ ਪਾਪੇ ਸ਼ਿੰਗਾਰ ਬਣ ਗਿਆ ਗੁਰ ਕੈ ਸ਼ਬਦ ਕਮਲ ਵਿਕਸਿਆ ਗੁਰ ਉਪਦੇਸ਼ ਨਾਲ ਕਮਲ ਜਿਹੜਾ ਹਿਰਦਾ ਸੀ ਮਨ ਸੀ ਵਿਕਸਿਆ ਵਿਕਾਸ ਹੋ ਗਿਆ ਤਾਂ ਸੌਂਪਿਆ ਭਗਤ ਭੰਡਾਰ ਬਸ ਭਗਤੀ ਦਾ ਭੰਡਾਰ ਸੌਂਪ ਦਿੱਤਾ ਕੀ ਬਸ ਅੰਦਰੋਂ ਪ੍ਰਗਟ ਹੋਣ ਲੱਗ ਗਿਆ ਸ਼ਬਦ ਗੁਰੂ ਪ੍ਰਗਟ ਹੋ ਗਿਆ ਇੱਕ ਹੋਏ ਤੇ ਉਗਪਿਆ ਅੰਦਰੋਂ ਉਗਪਿਆ ਗਿਆ ਭਗਤੀ ਦਾ ਭੰਡਾਰ ਬਖਸ਼ਿਆ ਗਿਆ ਹਾਂਜੀ
ਠੀਕ ਹੈ ਤਾਂ ਕਲੀ ਤੋਂ ਭਾਵ ਹੈ ਕਿ ਫੁੱਲ ਜਿਹੜਾ ਹੈਗਾ ਉਹ ਖਿੜਨਾ ਸ਼ੁਰੂ
ਖਿੜਨ ਤੋਂ ਪਹਿਲਾਂ ਕਲੀ ਹੁੰਦੀ ਹੈ ਉਹ ਰਾਮ ਨਾਲ ਜੁੜਿਆ ਮਨ ਜਾ ਕੇ ਮਨ ਕਲੀ ਸੀ ਰਾਮ ਨਾਲ ਜੁੜਿਆ ਤਾਂ ਖਿੜ ਗਿਆ
ਤੇ ਗੁਰ ਕੇ ਸ਼ਬਦ ਜਿਹੜਾ ਗਿਆਨ ਸੀ ਉਹਦੇ ਸ਼ਬਦ ਨਾਲ ਜਿਹੜਾ ਹਿੱਦਾ ਇਹ ਵਿਗਸ ਗਿਆ ਹਾਂਜੀ
ਹਾਂ ਫਿਰ ਵਿਕਾਸ ਹੋਇਆ ਹਾਂਜੀ
ਭਰਮ ਗਿਆ ਤਾਂ ਜਾਗਿਆ ਚੂਕਾ ਗਿਆਨ ਅੰਧਾਰ ਕਿਸ ਨੂੰ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ
ਪਰਮ ਗਿਆ ਪਰਮ ਚਲਿਆ ਗਿਆ ਗੁਰ ਉਪਦੇਸ਼ ਨਾਲ ਫਿਰ ਜਾਗਿਆ ਪਰਮ ਦੇ ਜਾਣ ਨਾਲ ਜਾਗਦਾ ਚੁੱਕਾ ਅਗਿਆਨ ਅੰਧਾਰ ਅਗਿਆਨਤਾ ਦਾ ਹਨੇਰਾ ਸਾਰਾ ਦੂਰ ਹੋ ਗਿਆ ਜੋ ਲੋਕਾਂ ਨੇ ਭਰਮ ਪਾਏ ਤੇ ਧਰਮ ਬਾਰੇ ਸਭ ਦੂਰ ਹੋ ਗਏ ਕਿਸ ਨੂੰ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ ਉਹਨੂੰ ਤਾਂ ਰੂਪ ਰੋਜ਼ ਉਹਦੇ ਤੇ ਤਾਂ ਨਵਾਂ ਚੜਦਾ ਜਾਂਦਾ ਚੜਨ ਚ ਬੱਗਣ ਬੰਨ ਰੋਜ਼ ਨਵੇਂ ਤੋਂ ਨਵਾਂ ਰੂਪ ਹੁੰਦਾ ਜਾਂਦਾ ਜਿਸ ਹਰ ਨਾਲ ਪਿਆਰ ਜਿਹਦਾ ਹਰ ਨਾਲ ਪਿਆਰ ਹੁੰਦਾ ਜਿਹੜਾ ਹਰ ਨਾਲ ਜੁੜਿਆ ਰਹਿੰਦਾ ਸ਼ਬਦ ਵਿਚਾਰ ਕਰਦਾ ਰਹਿੰਦਾ ਉਹਦਾ ਤਾਂ ਰੋਜ਼ ਰੂਪ ਨਿਖਰਦਾ ਰਹਿੰਦਾ ਉਹਦਾ ਤਾਂ ਰੋਜ਼ ਇਹ ਬੰਨ ਨਵੇਂ ਤੋਂ ਨਵਾਂ ਮਿਲਦਾ ਰਹਿੰਦਾ ਰੂਪ ਉਹਨੂੰ ਛਾਇ ਮੇਰਾ ਨੀਤ ਨਮਾ ਸਦਾ ਸਦਾ ਦਾਤਾਰ ਹਾਂਜੀ
ਸਦਾ ਰਵੇ ਫਿਰ ਆਪਣਾ ਸੋਭਾਵੰਤੀ ਨਾਰ ਮਨਮੁਖ ਸ਼ਿੰਗਾਰ ਨਾ ਜਾਣਨੀ ਜਾਸਨ ਜਨਮ ਸਭ ਹਾਰ
ਸਦਾ ਜਿਹੜੇ ਆਪਣੇ ਪਿਲ ਨਾਲ ਜੁੜੀ ਰਹੇ ਜੁੜੇ ਜੇ ਸਦਾ ਸੱਚ ਨਾਲ ਜਿਹੜੇ ਜਿਹੜੀ ਬੁੱਧੀ ਜੁੜੀ ਰਹਿੰਦੀ ਹੈ ਸੋਭਾਵੰਤੀ ਨਾਰ ਉਹੀ ਸੋਭਾਵੰਤੀ ਨਾਰ ਉਹਦੀ ਸੋਭਾ ਹੋ ਸੰਸਾਰ ਮਨਮੁਖੀ ਸ਼ਿੰਗਾਰ ਨਾ ਜਾਣਨੀ ਮਨਮੁਖੀ ਨੂੰ ਨੀ ਪਤਾ ਸ਼ਿੰਗਾਰ ਦਾ ਉਹ ਤਾਂ ਬਾਹਰ ਬਾਣਾ ਪਾ ਕੇ ਹੀ ਆਪਣਾ ਸ਼ਿੰਗਾਰ ਸਮਝਦੀ ਹੈ ਜਾਣਨੀ ਜਸਨ ਜਨਮ ਸਭ ਹਾਰ ਕੇ ਮਨੁੱਖਾ ਜਨਮ ਹਾਰ ਕੇ ਚਲੇ ਜਾਂਦੇ ਨੇ ਜਿਹਨਾਂ ਨੂੰ ਇਹ ਨੀ ਸਮਝ ਆਈ ਅੰਦਰਲੇ ਸ਼ਿੰਗਾਰ ਦੀ ਬਾਹਰ ਕੰਨਾਂ ਦੇ ਵਿੱਚ ਕੁੰਡਲ ਪਾ ਲੇ ਸੋਨੇ ਦੇ ਉੱਤੇ ਲਾਲ ਜੜ ਲੇ ਬੜੇ ਬੜੇ ਕੀਮਤੀ ਚੋਲੇ ਕਲਗੀਆਂ ਲਾ ਲੀਆਂ ਉਹ ਸਭ ਹਾਰ ਕੇ ਚਲੇ ਜਾਣਗੇ ਜਨਮ ਚਲੇ ਜਾਂਦੇ ਨੇ ਜਾਂਦੇ ਰਹੇ ਨੇ ਇਹ ਗੱਲ ਕਹਿ ਰਹੇ ਨੇ ਹਾਂਜੀ
ਬਿਨ ਹਰ ਭਗਤੀ ਸ਼ਿੰਗਾਰ ਕਰੇ ਨਿਤ ਜੰਮੈ ਹੋਏ ਖੁਆਰ
ਹਰ ਭਗਤੀ ਤੋਂ ਬਿਨਾਂ ਜਿਹੜੇ ਰੋਜ਼ ਬਾਣਾ ਪਾ ਲੈਂਦੇ ਨੇ ਸ਼ਿੰਗਾਰ ਬਣਾ ਲੈਂਦੇ ਨੇ ਬਾਣਾ ਪਾਉਂਦੇ ਨੇ ਬੜਾ ਸਾਫ਼ ਸੁਥਰਾ ਹੋਰ ਕਈ ਤਰ੍ਹਾਂ ਦੇ ਸ਼ਿੰਗਾਰ ਲਾਉਂਦੇ ਨੇ ਭਗਤੀ ਹੈ ਨੀ ਫਿਰ ਕੀ ਹੈ ਨਿਤ ਜੰਮੇ ਹੋਏ ਖੁਆਰ ਪਰ ਨਿਤ ਜੰਮਦੇ ਮਰਦੇ ਰਹਿੰਦੇ ਨੇ ਖੁਆਰ ਹੁੰਦੇ ਰਹਿੰਦੇ ਨੇ ਹਾਂਜੀ
ਸੰਸਾਰੇ ਵਿੱਚ ਸ਼ੋਭਾ ਨਾ ਪਾਏ ਨੀ ਅੱਗੇ ਜੇ ਕਰੇ ਸੋ ਜਾਣੇ ਕਰਤਾਰ ਨਾਨਕ ਸੱਚਾ ਏਕ ਹੈ ਦੋਹੂੰ ਵਿੱਚ ਹੈ ਸੰਸਾਰ
ਸੰਸਾਰ ਤਾਂ ਉਹਨਾਂ ਦੀ ਸ਼ੋਭਾ ਹੁੰਦੀ ਨੀ ਉਹਨੇ ਵੀ ਨਹੀਂ ਚਾਹੀਦੇ ਸੰਸਾਰ ਤਾਂ ਉਹਨਾਂ ਦੀ ਸ਼ੋਭਾ ਕਰਦਾ ਨਹੀਂ ਹੁੰਦਾ ਐਵੇਂ ਦੋ ਚਾਰ ਹਜ਼ਾਰ ਆਦਮੀ ਕਰੀ ਜਾਵੇ ਸਾਰਾ ਸੰਸਾਰ ਨਹੀਂ ਸ਼ੋਭਾ ਕਰਦਾ ਹੁੰਦਾ ਅੱਗੇ ਜੇ ਕਰੇ ਸੋ ਜਾਣੇ ਕਰਤਾਰ ਅੱਗੇ ਜਿਹੜੀ ਸ਼ੋਭਾ ਉਹਦੀ ਕੀ ਹੋਣੀ ਹੈ ਕੀ ਨਹੀਂ ਹੋਣੀ ਕਿਹਨੇ ਕਰਨੀ ਅੱਗੇ ਉਹ ਤਾਂ ਕਰਤਾਰ ਨੂੰ ਪਤਾ ਪਰ ਸੰਸਾਰ 'ਚ ਨਹੀਂ ਹੁੰਦੀ ਸੰਸਾਰ ਤਾਂ ਹੁੰਦੀ ਨੀ ਅੱਗੇ ਕੀ ਹੋਣਾ ਕੀ ਨਹੀਂ ਇਹ ਕਰਤਾਰ ਜਾਣੇ ਨਾਨਕ ਸੱਚਾ ਏਕ ਹੈ ਦੋ ਵਿੱਚ ਹੈ ਸੰਸਾਰ। ਨਾਨਕ ਕਹਿੰਦਾ ਜਿਹੜਾ ਇੱਕ ਹੈ ਉਹ ਸੱਚਾ ਹੈ, ਜੇ ਦੋ ਥਾਵਾਂ ਉਹ ਸੰਸਾਰ ਉਹ ਜਮਨ ਬੰਚ ਹੈ। ਜੇ ਦੋ ਚਿੱਤੀ ਵਿੱਚ ਹੈ, ਜਿਹੜਾ ਦੋ ਚਿੱਤੀ ਚ ਹੈ ਉਹ ਸੰਸਾਰੀ ਜੀਵ ਹੈ, ਜਿਹੜਾ ਇੱਕ ਮਨ ਇੱਕ ਚਿੱਤ ਹੈ ਉਹ ਨਿਰਾਕਾਰੀ ਹੈ, ਉਹ ਸੱਚਾ, ਉਹ ਦਰਗਾਹ ਚ ਬੈਠਾ, ਉਹ ਨਹੀਂ ਇੱਥੇ ਰਹਿ।
ਜਿਹੜਾ ਮਨ ਚਿੱਤ ਚ ਵੰਡਿਆ ਹੋਇਆ ਹੈ, ਸੰਤ ਸੰਤ ਚ ਵੰਡਿਆ ਹੋਇਆ, ਉਹ ਸੰਸਾਰ ਵਿੱਚ ਆਇਆ ਹੈ ਜੀ।
ਉਹ ਤਾਂ ਸੰਸਾਰੀ ਜੀਵ ਹੈ, ਜਮਨ ਬੰਨ ਚ ਰਹੂਗਾ ਹੀ ਰਹੂਗਾ। ਹਾਂਜੀ,
ਚੰਗੇ ਮੰਦੇ ਆਪ ਲਾਇਨ ਸੋ ਕਰਨ ਜੇ ਆਪ ਕਰਾਏ ਕਰਤਾਰ।
ਚੰਗੇ ਪਾਸੇ ਮੰਦੇ ਪਾਸੇ ਆਪੇ ਲਾਏ ਨੇ, ਜੋ ਕਰਨ ਜੇ ਆਪ ਕਰਾਵੇ ਕਰਤਾਰ, ਉਹ ਕਰਦੇ ਨੇ ਜੋ ਕਰਤਾਰ ਕਰਾਉਂਦਾ। ਹਾਂਜੀ,
ਇੱਥੇ ਆਪ ਤੋਂ ਕੀ ਭਾਵ ਲਵਾਂਗੇ? ਚੰਗੇ ਮੰਦੇ ਆਪ ਵੀ ਇਹ ਮਨ ਕਰਕੇ ਹੀ ਚੰਗੇ ਮੰਦੇ ਲੱਗੇ ਹੋਏ ਆ।
ਜਿਹੜੇ ਅਸੀਂ ਚੰਗੇ ਮੰਦੇ ਕਰਮ ਕਹਿ ਲੈਂਦੇ, ਮੈਂ ਕਰਦਾ ਕੁਛ, ਉਹ ਚੰਗੇ ਮੰਦੇ ਕਰਮ ਅਸੀਂ ਆਪ ਨਹੀਂ ਕਰਦੇ। ਅਸੀਂ ਚੰਗੇ ਮੰਦੇ, ਸਾਡੇ ਤਾਂ ਕਰਮ ਇਹ ਨੇ ਵੀ ਜੋ ਅਸੀਂ ਕੰਮ ਕਰਨਾ ਆ ਜੇ ਉਹ ਨਹੀਂ ਕਰਦੇ, ਬਾਕੀ ਸੰਸਾਰੀ ਕੰਮ ਚੰਗੇ ਮੰਦੇ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕਰਦੇ। ਉਹ ਤਾਂ ਬਹੁਤ ਸਾਰੇ ਮੰਦੇ ਕੰਮ ਸਾਡੇ ਕਰਤਾਰ ਵੀ ਕਰਾ ਲੈਂਦਾ, ਚੰਗੇ ਵੀ ਕਰਤਾਰ ਕਰਾ ਲੈਂਦਾ, ਉਹ ਸਾਡੇ ਲੇਖੇ ਚ ਨਹੀਂ ਆਉਂਦੇ।
ਅੱਛਾ, ਸਾਡੇ ਲੇਖੇ ਚ ਹੈ ਕਿ ਦੋਹਾਂ ਚੋਂ ਅਸੀਂ ਇੱਕ ਹੋਣਾ ਹੈ ਜੀ।
ਬਸ ਆਪਣੇ ਪੈਰ ਕੁਹਾੜਾ ਮਾਰਨਾ ਹੈ, ਆਪਣਾ ਆਪਣੇ ਹੱਥੀ ਆਪਣਾ ਆਪੇ ਖਾਲ ਸਵਾਰਨਾ, ਇੰਨਾ ਹੀ ਹੈ ਸਾਡੇ ਵੱਲ। ਹਾਂਜੀ,
ਮਹਲਾ ਤੀਜਾ, ਮਿਨ ਸਤਿਗੁਰ ਸੇਵੇ ਸ਼ਾਂਤ ਨਾ ਆਵਈ, ਦੂਜੀ ਨਾਹੀ ਜਾਏ, ਜੇ ਬਹੁਤੇਰਾ ਲੋਚੀਏ ਵਿਣ ਕਰਮਾ ਪਾਇਆ ਨਾ ਜਾਏ।
ਸਤਿਗੁਰ ਦੀ ਸੇਵਾ ਤੋਂ ਬਿਨਾ, ਸ਼ਬਦ ਵਿਚਾਰ ਤੋਂ ਬਿਨਾ ਸ਼ਾਂਤੀ ਨਹੀਂ ਮਿਲ ਸਕਦੀ। ਦੂਜੀ ਨਾਹੀ ਜਾਏ, ਹੋਰ ਕੋਈ ਜਗ੍ਹਾ ਹੀ ਨਹੀਂ ਜਿੱਥੇ ਸ਼ਾਂਤੀ ਮਿਲ ਜਾਵੇ, ਕੋਈ ਦੁਖੀ ਉਹ ਨਹੀਂ ਹੈ ਜਿਹਦੇ ਨਾਲ ਸ਼ਾਂਤੀ ਮਿਲ ਜਾਵੇ। ਜੇ ਬਹੁਤੇਰਾ ਲੋਚੀਏ ਵਿਣ ਕਰਮ ਪਾਇਆ ਨਾ ਜਾਏ, ਲੋਚਾ ਜਿੰਨੀ ਮਰਜ਼ੀ ਇੱਛਾ ਮਨ ਦੇ ਵਿੱਚ ਰੱਖੋ, ਬਿਨਾਂ ਕਰਮ ਤੇ, ਬਿਨਾਂ ਕੁਛ ਕਰੇ ਤੇ, ਬਿਨਾਂ ਕਿਰਪਾ ਤੇ, ਇਹ ਜਿਹੜੀ ਗੁਰਬਾਣੀ ਦਾ ਭੇਦ ਨਹੀਂ ਪਾਇਆ ਜਾ ਸਕਦਾ। ਕਰੂਗਾ, ਵਿਚਾਰੂਗਾ, ਔਰ ਕਿਰਪਾ ਵੀ ਨਾਲ ਮੰਗੂਗਾ। ਤੂੰ ਕਿਰਪਾ ਕਰੇ ਤਾਂ ਮੇਰੀ ਸਮਝ ਆਊਗੀ। ਗੁਰਬਾਣੀ ਤੋਂ ਪੜ੍ਹੇ, ਗੁਰਬਾਣੀ ਨੂੰ ਨਾ ਪੜ੍ਹੇ, ਔਰ ਕਿਰਪਾ ਮੰਗੇ ਪਰਮੇਸ਼ਰ ਦੀ, ਤੂੰ ਮੇਰੀ ਕਿਰਪਾ ਕਰ, ਮੇਰੀ ਸਮਝ ਆ ਜਾਵੇ, ਫਿਰ ਸਮਝ ਆ ਸਕਦੀ ਹੈ। ਹਾਂਜੀ,
ਠੀਕ ਹੈ ਜੀ। ਅੰਤਰ ਲੋਭ ਵਿਕਾਰ ਹੈ, ਦੂਜੇ ਭਾਏ ਖੁਆਏ, ਤਿੰਨ ਜੰਮਣ ਮਰਨ ਨਾ ਚੁੱਕਈ, ਹੋਮੇ ਵਿੱਚ ਦੁੱਖ ਪਾਏ।
ਅੰਤਰ ਲੋਭ ਵਿਕਾਰ ਹੈ, ਅੰਦਰ ਦਾ ਲੋਭ ਹੈ ਔਰ ਵਿਕਾਰ ਨੇ, ਦੂਜੇ ਭਾਏ ਖੁਆਏ, ਭੁੱਖ ਮਾਇਆ ਦੀ ਹੈ। ਆਪਣੇ ਆਪ ਦਾ ਧਿਆਨ ਨਹੀਂ, ਆਪਣਾ ਆਪ ਨੂੰ ਭੁੱਲਿਆ ਫਿਰਦਾ, ਆਪਣੇ ਆਪ ਤੋਂ ਹੀ ਖੋਇਆ ਫਿਰਦਾ, ਆਪਣੇ ਮੂਲ ਨੂੰ ਹੀ ਖੋਈ ਬੈਠਾ, ਆਪਣੇ ਮੂਲ ਨਾਲ ਹੀ ਵਿਛੜਿਆ ਹੋਇਆ। ਤੈਨੂੰ ਜੰਮਣ ਮਰਨ ਨਾ ਚੁੱਕੀ, ਐਸੇ ਲੋਕਾਂ ਦਾ ਜੰਮਣਾ ਮਰਨਾ ਖਤਮ ਨਹੀਂ ਹੋਇਆ ਕਰਦਾ, ਖਤਮ ਨਹੀਂ ਹੋ ਸਕਦਾ। ਹੋਮੇ ਵਿੱਚ ਦੁੱਖ ਪਾਣੇ, ਉਹ ਹੋਮੇ ਦੇ ਵਿੱਚ ਰਹਿਣਗੇ ਔਰ ਦੁੱਖ ਪਾਉਂਦੇ ਹੀ ਰਹਿਣਗੇ। ਹਾਂਜੀ,
ਜਿੰਨੀ ਸਤਿਗੁਰ ਸਿਓ ਚਿਤ ਲਾਇਆ, ਸੋ ਖਾਲੀ ਕੋਈ ਨਾ ਹੈ, ਤਿੰਨ ਜਮ ਕੀ ਤਲਬ ਨਾ ਹੋਵਈ, ਨਾ ਓਏ ਦੁੱਖ ਸਹਾਏ।
ਜਿਨ ਸਤਗੁਰ ਸਿਓ ਚਿਤ ਲਾਇਆ, ਜਿਨ੍ਹਾਂ ਨੇ ਸਤਗੁਰ ਨਾਲ ਚਿਤ ਲਾ ਲਿਆ, ਸੋ ਖਾਲੀ ਕੋਈ ਨਾ ਹੈ, ਉਹ ਨੀ ਕੋਈ ਖਾਲੀ ਹੈ ਗਿਆਨ ਤੋਂ। ਉਹਨਾਂ ਦਾ ਅੰਦਰ ਖਾਲੀ ਨੀ, ਉਹਨਾਂ ਦਾ ਅੰਦਰ ਭਰਪੂਰ ਹੈ, ਗਿਆਨ ਭਰਪੂਰ ਹੈ ਉਹਨਾਂ ਦੇ ਅੰਦਰ, ਨਾਮ ਭਰਪੂਰ ਹੈ। ਤਿੰਨ ਜਮ ਕੀ ਤਲਬ ਨਾ ਹੋਵਈ, ਜਮ ਉਹਨਾਂ ਨੂੰ ਕਿਵੇਂ ਤਲਬ ਸਕਦਾ, ਜਮ ਨੀ ਉਹਨਾਂ ਨੂੰ ਬੁਲਾ ਸਕਦਾ, ਤਲਬ ਸਕਦਾ। ਨਾ ਹੋਏ ਦੁੱਖ ਸਹਾਏ, ਨਾ ਉਹਨਾਂ ਨੂੰ ਕੋਈ ਦੁੱਖ ਹੈ, ਸਹਿਣਾ ਪੈਂਦਾ।
ਠੀਕ ਹੈ ਜੀ। ਨਾਨਕ ਗੁਰਮੁਖੀ ਉਭਰੇ, ਸੱਚੇ ਸ਼ਬਦ ਸਮਾਹੇ।
ਨਾਨਕ ਸੱਚੇ ਸ਼ਬਦ ਦੇ ਵਿੱਚ ਸਮਾ ਕੇ, ਗੁਰਬਾਣੀ ਨੂੰ ਵਿਚਾਰ ਕੇ, ਇਹਦੇ ਵਿੱਚ ਸਮਾ ਕੇ, ਇਹਦੇ ਗਿਆਨ ਵਿੱਚ ਗੁਰਮੁਖ ਸੀ ਜਿਹੜੇ, ਉਹ ਭਵ ਸਾਗਰ ਤੋਂ ਬਾਹਰ ਹੋ ਗਏ,
ਉਸ ਸ਼ਬਦ ਵਿੱਚ ਸਮਾ ਗਏ ਹੈ ਜੀ।
ਹਾਂਜੀ,
ਠੀਕ ਹੈ ਜੀ। ਪੌੜੀ, ਆਪ ਅਲਿਪਤ ਸਦਾ ਰਹੇ, ਹੋਰ ਧੰਦੇ ਸਭ ਧਾਵੇ, ਆਪ ਨਿਹਚਲ ਅਚਲ ਹੈ, ਹੋਰ ਆਵੇ ਜਾਵੇ।
ਜਿਹੜਾ ਇੱਕ ਹੈ ਉਹ ਸਦਾ ਆਪ ਅਲਿਪਤ ਰਹਿੰਦਾ, ਮਾਇਆ ਚ ਲਿਪਤ ਨਹੀਂ ਹੁੰਦਾ। ਹੋਰ ਧੰਦੇ ਸਭ ਧਾਵੇ, ਬਾਕੀ ਜਿਹੜੇ ਦੋ ਟੁਕੜਿਆਂ ਚ ਨੇ, ਜੋ ਚਿੱਤੀ ਵਿੱਚ ਨੇ, ਉਹ ਆਉਣ ਜਾਣ ਚ ਰਹਿੰਦੇ ਨੇ, ਧੰਦੇ ਚ, ਮਾਇਆ ਦੇ ਧੰਦਿਆਂ ਚ ਧੌਂਦੇ ਫਿਰਦੇ ਰਹਿੰਦੇ ਨੇ, ਜਨਮ ਲੈਂਦੇ। ਆਪ ਨਿਹਚਲ ਅਚਲ ਹੈ, ਆਪ ਉਹ ਨਿਹਚਲ ਹੈ, ਇੱਕ ਜਿਹੜਾ ਹੈ ਉਹ ਨਿਹਚਲ ਹੈ, ਅਚਲ ਹੈ, ਹੋਰ ਆਵਣ ਜਾਵੇ। ਬਾਕੀ ਜਿਹੜੇ ਹੋਰ ਨੇ, ਜਿਨ੍ਹਾਂ ਦਾ ਮਨ ਭੰਗ ਹੈ, ਜਿਨ੍ਹਾਂ ਦਾ ਮਨ ਭੰਗਾ ਹੈ ਉਹ ਆਉਣ ਜਾਣ ਦੇ ਨੇ ਫਸੇ ਹੋਏ। ਹਾਂਜੀ
ਸਦਾ ਸਦਾ ਹਰ ਧਿਆਈਐ ਗੁਰਮੁਖ ਸੁਖ ਪਾਵੈ ਨਿਜ ਘਰ ਵਾਸਾ ਪਾਈਐ ਸੱਚ ਸਿਫਤ ਸਮਾਵੈ।
ਸਦਾ ਸਦਾ ਹਰ ਧਿਆਈਐ, ਇਸ ਕਰਕੇ ਸਦਾ ਸਦਾ ਹਰ ਦੇ ਨਾਲ ਧਿਆਨ ਜੋੜ ਕੇ ਰੱਖਣਾ ਚਾਹੀਦਾ, ਆਪਣੇ ਅੰਤਰਾਤਮਾ ਨਾਲ ਧਿਆਨ ਜੋੜ ਕੇ ਰੱਖਣਾ ਚਾਹੀਦਾ। ਗੁਰਮੁਖੀ ਸੁਖ ਪਾਈਐ, ਇਸ ਤਰੀਕੇ ਨਾਲ ਜੋੜ ਕੇ ਗੁਰਮੁਖਾਂ ਨੇ ਸੁਖ ਪਾਇਆ। ਨਿਜ ਘਰ ਵਾਸਾ ਪਾਈਐ ਸੱਚ ਸਿਫਤ ਸਮਾਵੈ। ਇਹੀ ਨਿਜ ਘਰ ਵਾਸਾ ਹੈ, ਆਪਣੇ ਮੂਲ ਨਾਲ ਜੁੜੇ ਰਹਿਣਾ, ਆਪਣੀ ਅੰਤਰਾਤਮਾ ਨਾਲ ਜੁੜੇ ਰਹਿਣਾ ਹੀ ਨਿਜ ਘਰ ਵਾਸਾ ਪਾਈਐ। ਇਹੀ ਨਿਜ ਘਰ ਵਾਸਾ ਪਾਇਆ ਹੋਇਆ ਹੁੰਦਾ ਹੈ। ਸੱਚੀ ਸਿਫਤ ਸਮਾਏ, ਸੱਚ ਦੀ ਸਿਫਤ ਕਰਕੇ ਸਿਫਤ ਵਿੱਚ ਇਹ ਸਮਾ ਜਾਈਦਾ। ਗੁਣ ਕਹਿ ਗੁਣੀ ਸਮਾ ਬਣਿਆ, ਗੁਣਾਂ ਦੇ ਦਾਤੇ ਵਿੱਚ ਸਮਾ ਜਾਈਦਾ, ਉਹਦੇ ਗੁਣ ਗਾਉਂਦੇ ਗਾਉਂਦੇ। ਹਾਂਜੀ
ਸੱਚਾ ਗਹਿਰ ਗੰਭੀਰ ਹੈ ਗੁਰ ਸ਼ਬਦੀ ਬੁਝਾਈ।
ਸੱਚਾ ਤਾਂ ਗਹਿਰ ਗੰਭੀਰ ਹੈ, ਉਹਦੀ ਗਹਿਰਾਈ ਦਾ ਤਾਂ ਅੰਤ ਹੀ ਨਹੀਂ, ਉਹਦੀ ਗੰਭੀਰ ਦਾ ਤਾਂ ਅੰਤ ਹੀ ਨਹੀਂ। ਗੁਰ ਸ਼ਬਦ ਬੁਝਾਈ, ਇਹ ਗੁਰ ਸ਼ਬਦ ਤੋਂ ਇਹ ਚੀਜ਼ ਦੀ ਸੋਝੀ ਪਈ ਹੈ, ਇਹ ਬੁਝਾਰਤ ਗੁਰ ਉਪਦੇਸ਼ ਤੋਂ ਬੁਝਿਆ।
ਇੱਥੇ 8ਵੀਂ ਪੌੜੀ ਦੀ ਸਮਾਪਤੀ ਹੈ ਜੀ।